ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਸੋ ਕਿਛ ਕਰ ਜਿਤ ਮੈਲ ਨਾ ਲਾਗੇ ਭਾਗ ਤੀਜਾ। ਅਕਾਲ ਪੁਰਖ ਦੀ ਜੋਤ ਹੀ ਸੱਚ ਹੈ ਅਤੇ ਉਸਦਾ ਨਾਮ ਰੂਪੀ ਆਤਮ ਪ੍ਰਕਾਸ਼ ਹੀ ਨਿਰੋਲ ਅਤੇ ਨਿਰਮਲ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਮਾਇਆ ਦੇ ਅਨੇਕ ਸਰੂਪ ਹਨ, ਜੋ ਬਿਨਸੰਹਾਰ, ਬਦਲਵੇਂ, ਹਨੇਰ, ਭਰਮ ਅਤੇ ਕੂੜ ਹਨ। ਇਸ ਲਈ ਇਹ ਸਾਰੀ ਦ੍ਰਿਸ਼ਟ ਅਤੇ ਅਦ੍ਰਿਸ਼ਟ ਮਾਇਕੀ ਮੰਡਲ ਦੀ ਰਚਨਾ ਇਹ ਚਲਾਇਮਾਨ, ਝੂਠੀ ਅਤੇ ਮੈਲੀ ਹੈ। ਹਾਂਜੀ, ਜਿਤਨੀ ਵੀ ਦ੍ਰਿਸ਼ਟਮਾਨ ਅਤੇ ਅਦ੍ਰਿਸ਼ਟ ਇਹ ਮਾਇਕੀ ਮੰਡਲ ਦੀ ਰਚਨਾ ਹੈ, ਇਹ ਸਭ ਚਲਾਇਮਾਨ, ਝੂਠੀ ਅਤੇ ਮੈਲੀ ਹੈ। ਜਿਸ ਤਰ੍ਹਾਂ ਰੋਸ਼ਨੀ ਦੀ ਅਣਹੋਣ ਨੂੰ ਹਨੇਰ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਆਤਮ ਪ੍ਰਕਾਸ਼ ਅਥਵਾ ਨਾਮ ਜਾਂ ਸ਼ਬਦ ਦੀ ਅਣਹੋਂਦ ਜਾਂ ਗੈਰ ਹਾਜ਼ਰੀ ਵਿੱਚ ਹੀ ਇਹ ਮਾਇਆ ਦਾ ਭਰਮ ਭੁਲਾਵਾ ਪ੍ਰਤੀਤ ਹੁੰਦਾ ਹੈ, ਜਿਸ ਵਿੱਚ ਇਸ ਬ੍ਰਹਿਮੰਡ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਹੋ ਰਹੀ ਹੈ। ਦੂਜੇ ਲਫ਼ਜ਼ਾਂ ਵਿੱਚ, ਨਾਮ ਦਾ ਪ੍ਰਕਾਸ਼ ਹੀ ਸੱਚ ਅਤੇ ਨਿਰਮਲ ਹੈ ਅਤੇ ਨਾਮ ਦੀ ਅਣਹੋਂਦ ਹੀ ਮਾਇਆ ਦਾ ਹਨੇਰ ਜਾਂ ਮੈਲ ਹੈ। ਹਰ ਬਿਨ ਸਭ ਕਿਛ ਮੈਲਾ ਸੰਤੋ, ਕਿਆ ਹਉ ਪੂਜ ਚੜਾਈ। ਨਾਮ ਬਿਨਾ ਸਭ ਜਗ ਹੈ ਮੈਲਾ, ਦੂਜੇ ਭਰਮ ਪਤ ਖੋਈ। ਚਉ ਜੁਗ ਮੈਲੇ ਮਲ ਭਰੇ, ਜਿਨ ਮੁਖ ਨਾਮ ਨਾ ਹੋਏ। ਸੰਸਾਰ ਦੀ ਰਚਨਾ ਅਕਾਲ ਪੁਰਖ ਦੇ ਕਵਾਵ ਜਾਂ ਖਿਆਲ ਦੁਆਰਾ ਹੋਈ ਹੈ ਅਤੇ ਖਿਆਲਾਂ ਦੁਆਰਾ ਹੀ ਇਸ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਚੱਲ ਰਹੀ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਲੜਾਈ ਵੇਲੇ ਚਾਰ ਚੁਫੇਰੇ ਹਨੇਰਾ ਕਰਨਾ ਪੈਂਦਾ ਹੈ ਤਾਂ ਕਿ ਦੁਸ਼ਮਣ ਰੋਸ਼ਨੀ ਦੇਖ ਕੇ ਹਮਲਾ ਨਾ ਕਰ ਸਕੇ। ਐਸੇ ਹਨੇਰੇ ਵਿੱਚ ਅਸੀਂ ਮਕਾਨ ਦੇ ਅੰਦਰ ਨਿੰਮੀ ਜਿਹੀ ਰੋਸ਼ਨੀ ਕਰਦੇ ਹਾਂ ਅਤੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੰਦੇ ਹਾਂ ਅਤੇ ਸ਼ੀਸ਼ਿਆਂ ਉੱਤੇ ਕਾਲਾ ਕਾਗਜ਼ ਜਾਂ ਮੋਟਾ ਪਰਦਾ ਲਾ ਦਿੰਦੇ ਹਾਂ ਤਾਂ ਕਿ ਅੰਦਰਲੀ ਰੋਸ਼ਨੀ ਬਾਹਰ ਨਾ ਦਿਸ ਸਕੇ। ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਜੋਤ ਦਾ ਨਿਰਮਲ ਪ੍ਰਕਾਸ਼ ਸਦਾ ਹੋ ਰਿਹਾ ਹੈ, ਪਰ ਅਸੀਂ ਆਪਣੇ ਮਨ ਦੇ ਸ਼ੀਸ਼ਿਆਂ ਉੱਤੇ ਗੰਦੇ ਖਿਆਲਾਂ ਦਾ ਮੈਲਾ ਰੰਗ ਜਾਂ ਭਰਮ ਭੁਲਾਵੇ ਦੇ ਮੋਟੇ ਪਰਦੇ ਲਾਏ ਹੋਏ ਹਨ। ਇਸੇ ਕਾਰਨ ਆਤਮ ਜੋਤ ਦੀ ਅੰਦਰਲੀ ਰੋਸ਼ਨੀ ਬਾਹਰ ਵੱਲ ਪ੍ਰਕਾਸ਼ਿਤ ਨਹੀਂ ਹੋ ਸਕਦੀ। ਹਾਂਜੀ, ਸਾਡੇ ਅੰਤਰ ਆਤਮੇ ਉਸ ਇਲਾਹੀ ਜੋਤ ਦਾ ਨਿਰਮਲ ਪ੍ਰਕਾਸ਼ ਸਦੀ ਵੀ ਹੋ ਰਿਹਾ ਹੈ, ਪਰ ਅਸੀਂ ਆਪਣੇ ਮਨ ਦੇ ਸ਼ੀਸ਼ਿਆਂ ਉੱਤੇ ਗੰਦੇ ਖਿਆਲਾਂ ਦਾ ਮੈਲਾ ਰੰਗ ਤੇ ਭਰਮ ਭੁਲਾਵੇ ਦੇ ਮੋਟੇ ਪਰਦੇ ਲਾਏ ਹੋਏ ਹਨ, ਜਿਸ ਕਾਰਨ ਆਤਮ ਜੋਤ ਦੀ ਅੰਦਰਲੀ ਰੋਸ਼ਨੀ ਬਾਹਰ ਵੱਲ ਪ੍ਰਕਾਸ਼ਿਤ ਨਹੀਂ ਹੋ ਸਕਦੀ ਅਤੇ ਅਸੀਂ ਭਰਮ ਦੇ ਹਨੇਰੇ ਤੇ ਅਗਿਆਨਤਾ ਵਿੱਚ ਠੋਕਰਾਂ ਖਾਂਦੇ ਤੇ ਦੁਖੀ ਹੁੰਦੇ ਰਹਿੰਦੇ ਹਾਂ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਮਾਇਕੀ ਭਰਮ ਭੁਲਾਵੇ ਦੇ ਹਨੇਰ ਜਾਂ ਅਗਿਆਨਤਾ ਵਿੱਚ ਨੀਵੀਆਂ ਰੁਚੀਆਂ ਅਤੇ ਨੀਵੇਂ ਖਿਆਲਾਂ ਤੇ ਨੀਵੀਆਂ ਕਰਮਾਂ ਨਾਲ ਹੀ ਸਾਡੇ ਮਨ ਨੂੰ ਮੈਲ ਲੱਗਦੀ ਹੈ। ਇਸ ਲਈ ਗੁਰੂ ਬਾਬੇ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਹਾਂਜੀ, ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਇਸ ਦਾ ਮਤਲਬ ਇਹ ਹੈ ਕਿ ਅਸੀਂ ਉਹ ਖਿਆਲ ਨਾ ਸੋਚੀਏ ਜਾਂ ਉਹ ਕਰਮ ਨਾ ਕਰੀਏ ਜਿਸ ਨਾਲ ਸਾਡੇ ਮਨ ਨੂੰ ਹੋਰ ਮੈਲ ਲੱਗੇ, ਪਰ ਜੇਕਰ ਗਉ ਨਾਲ ਆਪਣੇ ਅੰਦਰ ਝਾਤੀ ਮਾਰੀਏ ਤਾਂ ਪਤਾ ਲੱਗੇਗਾ ਕਿ ਅਸੀਂ ਖਿਨ ਖਿਨ, ਪਲ ਪਲ, ਦਿਨ ਸਰਾਤ ਉਹੀ ਖਿਆਲ ਜਾਂ ਕਰਮ ਕਰਦੇ ਹਾਂ ਜਿਸ ਨਾਲ ਸਾਡੇ ਮਨ ਦੀ ਮੈਲ ਹੋਰ ਵੱਧਦੀ ਜਾਂਦੀ ਹੈ। ਇਸੇ ਕਾਰਨ ਸਾਰਾ ਸੰਸਾਰ ਆਤਮਕ ਜੋਤ ਦੀ ਨਿਰਮਲ ਰੋਸ਼ਨੀ ਦੀ ਨਿੱਘ ਅਤੇ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ। ਕਿਉਂ ਵਾਂਝਾ ਰਹਿੰਦਾ ਹੈ? ਇਸ ਆਤਮ ਜੋਤ ਦੀ ਨਿਰਮਲ ਰੋਸ਼ਨੀ ਦੀ ਨਿੱਘ ਅਤੇ ਇਸ ਦੀਆਂ ਬਰਕਤਾਂ ਤੋਂ, ਕਿਉਂਕਿ ਖਿਨ ਖਿਨ, ਪਲ ਪਲ, ਅਸੀਂ ਉਹੀ ਕੰਮ ਕਰਦੇ ਹਾਂ ਜਿਸ ਨਾਲ ਸਾਡੇ ਮਨ ਨੂੰ ਹੋਰ ਮੈਲ ਲੱਗਦੀ ਹੈ। ਇਸੇ ਕਾਰਨ ਅਸੀਂ ਦੁਖਦਾਈ ਜੀਵਨ ਬਤੀਤ ਕਰ ਰਹੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ, ਮੈਲਾ ਹਰ ਕੇ ਨਾਮ ਬਿਨ ਜੀਓ। ਜਿਉਂ ਜਿਉਂ ਅਸੀਂ ਚਾਨਣ ਤੋਂ ਦੂਰ ਆਉਂਦੇ ਜਾਂਦੇ ਹਾਂ, ਤਿਉਂ ਤਿਉਂ ਹਨੇਰਾ ਵੱਧਦਾ ਜਾਂਦਾ ਹੈ ਅਤੇ ਰੋਸ਼ਨੀ ਘਟਦੀ ਜਾਂਦੀ ਹੈ। ਇਸ ਦੇ ਐਨ ਉਲਟ ਜਿਉਂ ਜਿਉਂ ਅਸੀਂ ਰੋਸ਼ਨੀ ਦੇ ਨੇੜੇ ਜਾਂਦੇ ਹਾਂ ਤਿਉਂ ਤਿਉਂ ਹਨੇਰ ਜਾਂ ਮਨ ਦੀ ਮੈਲ ਘਟਦੀ ਜਾਂਦੀ ਹੈ ਅਤੇ ਰੋਸ਼ਨੀ ਦੇ ਪ੍ਰਕਾਸ਼ ਦੇ ਅੰਦਰ ਪਹੁੰਚ ਕੇ ਹਨੇਰ ਜਾਂ ਮੈਲ ਆਪ ਮੁਹਾਰੇ ਹੀ ਅਲੋਪ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਾਡੀ ਬਿਰਤੀ ਆਤਮ ਜੋਤ ਦੇ ਨਿਰਮਲ ਪ੍ਰਕਾਸ਼ ਅਥਵਾ ਨਾਮ ਤੋਂ ਦੁਰੇੜੇ ਜਾਂ ਭੁੱਲ ਵਿੱਚ ਜਾਂਦੀ ਹੈ ਤਿਉਂ ਤਿਉਂ ਮਾਇਕੀ ਮੰਡਲ ਦੀ ਮੈਲ ਦਾ ਅਕਸ ਸਾਡੇ ਮਨ 'ਤੇ ਪੈਂਦਾ ਹੈ ਅਤੇ ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਨਾਲ ਅਸੀਂ ਅਸ਼ਰਧਕ ਜਾਂ ਨਾਸਤਕ ਹੁੰਦੇ ਜਾਂਦੇ ਹਾਂ। ਦੂਜੇ ਪਾਸੇ ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਨਾਮ ਸਿਮਰਨ ਜਾਂ ਸ਼ਬਦ ਸੁਰਤ ਦਾ ਅਭਿਆਸ ਕਰਦੇ ਹਾਂ ਤਾਂ ਆਤਮ ਪ੍ਰਕਾਸ਼ ਦਾ ਚਾਨਣ ਜਾਂ ਅਨੁਭਵੀ ਗਿਆਨ ਵੱਧਦਾ ਜਾਂਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉ ਰੰਗ। ਇਸ ਹਰ ਰੰਗ ਨਾਲ ਹੀ ਸਾਡੇ ਮਨ ਦੀ ਮੈਲ ਲੈ ਸਕਦੀ ਹੈ। ਭਰੀਏ ਮਤ ਪਾਪਾ ਕੇ ਸੰਗ, ਉਹ ਤੋਂ ਪੈ ਨਾਵੇਂ ਕੇ ਰੰਗ। ਇਹ ਨਾਵੇਂ ਕਾ ਰੰਗ ਜਾਂ ਸ਼ਰਧਾ ਭਾਵਨੀ ਦੀ ਪ੍ਰੇਮ ਸਵੈਪਨਾ ਇਹ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਗੁਰਮੁਖ ਪਿਆਰਿਆਂ ਸੰਤਾਂ ਅਤੇ ਮਹਾਂਪੁਰਖਾਂ ਦੀ ਸੰਗਤ ਸੇਵਾ ਅਤੇ ਛੋਹ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਸਾਧ ਸੰਗਤ ਹੋਏ ਨਿਰਮਲਾ ਕਟੀਐ ਜਮਕੀ ਫਾਸ, ਮਿਲ ਸਾਧੂ ਦੁਰਮਤ ਖੋਏ ਪਤਤ ਪੁਨੀਤ ਸਭ ਹੋਏ। ਗਈ ਗਿਲਾਨ ਸਾਧ ਕੈ ਸੰਗ, ਮਨ ਤਨ ਰਾਤੋ ਹਰ ਕੈ ਰੰਗ। ਹਰ ਕੇ ਸੰਤ ਸੰਤ ਪਲ ਨੀਕੇ, ਮਿਲ ਸੰਤ ਜਨਾ ਮਲ ਲਈਆ। ਜਨਮ ਜਨਮ ਕੀ ਹਉ ਮੈਂ ਮਲ ਲਾਗੀ, ਮਿਲ ਸੰਗਤ ਮਲ ਲੈ ਜਾਵੇਂਗੋ। ਸੋ ਨੀਵੀਆਂ ਰੁਚੀਆਂ ਅਤੇ ਗੰਧਲੇ ਖਿਆਲਾਂ ਵਾਲੇ ਲੋਕਾਂ ਨਾਲ ਹੀ ਸਾਡਾ ਅਕਸਰ ਵਾਹ ਪੈਂਦਾ ਹੈ, ਜਿਸ ਦੀ ਕੁਸੰਗਤ ਨਾਲ ਅਸੀਂ ਮਸਾਲੇ ਲਾ ਲਾ ਕੇ ਈਰਖਾ ਦੁਐਤ ਵੈਰ ਵਿਰੋਧ ਚੁਗਲੀ ਨਿੰਦਿਆ ਦੀਆਂ ਗੱਲਾਂ ਕਰ ਕਰਕੇ ਆਪਣੇ ਪੁਰਾਣੇ ਰੋਸੇ ਗਿਲੇ ਅਤੇ ਘਿਰਨਾ ਦੀਆਂ ਗੰਢਾਂ ਖੋਲ੍ਹ ਕੇ ਇੱਕ ਦੂਜੇ ਨੂੰ ਸੁਣਾ ਕੇ ਆਪਣੀ ਇਕੱਠੀ ਕੀਤੀ ਹੋਈ ਗੰਦੀ ਹਵਾੜ ਕੱਢ ਕੇ ਮਨ ਹੋਲਾ ਕਰਦੇ ਹਾਂ ਅਤੇ ਇਸ ਵਿੱਚ ਬੜਾ ਸਵਾਦ ਮਾਣਦੇ ਹਾਂ। ਜਦੋਂ ਵੀ ਦੋ ਚਾਰ ਆਦਮੀ ਜਾਂ ਔਰਤਾਂ ਘਰਾਂ ਵਿੱਚ ਜਾਂ ਸਫ਼ਰ ਵਿੱਚ ਜਾਂ ਕਚਹਿਰੀਆਂ ਵਿੱਚ ਜਾਂ ਸਤਸੰਗਤ ਵਿੱਚ ਜਾਂ ਧਰਮ ਅਸਥਾਨਾਂ ਵਿੱਚ ਜਾਂ ਵਿਆਹ ਸ਼ਾਦੀਆਂ ਵਿੱਚ ਜਾਂ ਸੋਗ ਆਦਿ ਵਿੱਚ ਇਕੱਠੇ ਹੁੰਦੇ ਹਨ, ਉੱਥੇ ਸਾਡਾ ਇਹੋ ਹੀ ਸ਼ੁਗਲ ਜਾਂ ਦਿਲ ਪਰਚਾਵਾ ਹੁੰਦਾ ਹੈ ਅਤੇ ਮਨਾਂ ਕੀਤਿਆਂ ਵੀ ਹੱਟ ਨਹੀਂ ਹੁੰਦਾ ਕਿ ਆਪਣੇ ਅੰਦਰ ਦੀਆਂ ਗੰਢਾਂ ਖੋਲ੍ਹ ਖੋਲ੍ਹ ਕੇ ਇੱਕ ਦੂਜੇ ਨੂੰ ਸੁਣਾ ਕੇ ਆਪਣੇ ਮਨ ਦੀ ਮੈਲ ਨੂੰ ਵਧਾਉਣ। ਸੋ ਇਹ ਹਰ ਜਗ੍ਹਾ ਜਦੋਂ ਵੀ ਦੋ ਚਾਰ ਆਦਮੀ ਇਕੱਠੇ ਹੁੰਦੇ ਹਨ, ਘਰਾਂ ਵਿੱਚ ਜਾਂ ਸਫ਼ਰ ਵਿੱਚ ਜਾਂ ਸਤਸੰਗਤ ਵਿੱਚ ਜਾਂ ਧਾਰਮਿਕ ਅਸਥਾਨਾਂ ਵਿੱਚ ਜਾਂ ਵਿਆਹ ਸ਼ਾਦੀਆਂ ਸੋਗ ਆਦਿ ਵਿੱਚ, ਇਹੋ ਹੀ ਪਰਚਾਵਾ ਹੁੰਦਾ ਹੈ ਸਾਡਾ। ਕਿਉਂਕਿ ਸਾਡੀਆਂ ਰੁਚੀਆਂ ਮਲੀਨ ਹੋਣ ਦੇ ਕਾਰਨ ਸਾਡੇ ਅੰਦਰੋਂ ਆਪ ਮੁਹਾਰੇ ਗੰਦੀ ਹਵਾੜੀ ਨਿਕਲਦੀ ਹੈ। ਇਸ ਤਰ੍ਹਾਂ ਅਸੀਂ ਲੋਕਾਂ ਦੇ ਗੰਦੇ ਛਿੱਦਰ ਫੋਲ ਕੇ ਆਪਣਾ ਮਨ ਹੋਰ ਵੀ ਗੰਦਾ ਕਰੀ ਜਾਂਦੇ ਹਾਂ। ਮੱਧਮ ਕਿਸਮ ਦੇ ਖਿਆਲ ਜਿਸ ਤਰ੍ਹਾਂ ਕਿ ਕਿਰਿਆ ਸੋਧਣੀ, ਕਿਰਤ ਕਰਨੀ, ਖੇਲਣਾ, ਸੋਹਣਾ ਆਦਿ ਭਾਵੇਂ ਨਿਰਦੋਖ ਪ੍ਰਤੀਤ ਹੁੰਦੇ ਹਨ, ਪਰ ਅਸਲ ਵਿੱਚ ਸਭ ਖਿਆਲ, ਕਰਮ, ਧਰਮ ਆਦਿ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਭੁਲਾਵੇ ਅਤੇ ਹਉਮੈ ਦੀ ਰੰਗਤ ਵਿੱਚ ਰੱਬੀ ਯਾਦ ਦੀ ਯਾਦ ਵਿੱਚੋਂ ਨਿਕਲ ਕੇ ਜਾਂ ਰੱਬ ਨੂੰ ਭੁਲਾ ਕੇ ਕੀਤੇ ਜਾਂਦੇ ਹਨ। ਸੋ ਰੱਬ ਨੂੰ ਵਿਸਾਰਨਾ ਹੀ ਮਨ ਨੂੰ ਮੈਲ ਲਾਉਣੀ ਹੈ। ਹਾਂਜੀ, ਇਹ ਨੀਵੇਂ ਖਿਆਲ ਤਾਂ ਮਨ ਨੂੰ ਮੈਲ ਲਾਉਂਦੇ ਹੀ ਹਨ, ਪਰ ਜਿਹੜੇ ਮੱਧਮ ਕਿਸਮ ਦੇ ਖਿਆਲ ਹਨ, ਜਿਵੇਂ ਇਸ਼ਨਾਨ ਪਾਣੀ ਕਰਨਾ, ਸੋਣਾ, ਖਾਣਾ, ਪੀਣਾ, ਖੇਲਣਾ ਆਦਿ, ਇਹਨਾਂ ਨੂੰ ਸਮਝਦਿਆਂ ਅਸੀਂ ਨਿਰਦੋਖ ਹਨ, ਇਹਨਾਂ ਦਾ ਕੋਈ ਅਸਰ ਨਹੀਂ ਆਉਂਦਾ। ਪਰ ਅਸਲੀਅਤ ਇਹ ਹੈ ਕਿ ਇਹ ਸਾਰੇ ਖਿਆਲ ਜਾਂ ਕਰਮ ਧਰਮ ਆਦਿ ਇਹ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਭੁਲਾਵੇ ਦੇ ਹਨੇਰ ਅਤੇ ਹੋਮੇ ਦੀ ਰੰਗਤ ਵਿੱਚ ਰੱਬ ਦੀ ਯਾਦ ਵਿੱਚੋਂ ਨਿਕਲ ਕੇ ਜਾਂ ਰੱਬ ਨੂੰ ਭੁਲਾ ਕੇ ਕੀਤੇ ਜਾਂਦੇ ਹਨ। ਸੋ ਰੱਬ ਨੂੰ ਵਿਸਾਰਨਾ ਜਾਂ ਭੁਲਾਵਣਾ ਹੀ ਮਨ ਨੂੰ ਮੈਲ ਲਾਉਣੀ ਹੈ। ਨਾਮ ਤਿਆਗ ਕਰੇ ਅਨਕਾਜ, ਬਿਨਸ ਜਾਏ ਝੂਠੇ ਸਭ ਪਾਜ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਸੋਈ ਮਲੀਨ ਦੀਨ ਹੀਨ ਜਿਸ ਪ੍ਰਭ ਬਿਸਰਾਨਾ। ਨਾਨਕ ਵਿਣ ਨਾਵੇਂ ਆਲੂਦਿਆ ਜਿੱਤੀ ਹੋਰ ਖਿਆਲ। ਅਸੀਂ ਆਪੋ ਆਪਣੀ ਰੁਚੀ ਅਨੁਸਾਰ ਇੱਕ ਦੂਜੇ ਤੋਂ ਅਸਰ ਲੈਂਦੇ ਅਤੇ ਦਿੰਦੇ ਹਾਂ। ਉਦਾਹਰਣ ਦੇ ਤੌਰ ਤੇ ਮੱਖੀ ਗੰਦੀ ਮੰਨੀ ਗਈ ਹੈ ਜੋ ਸਿਰਫ ਗੰਦੇ ਥਾਂ ਉੱਤੇ ਹੀ ਬਹਿੰਦੀ ਹੈ। ਜਿੱਥੇ ਵੀ ਮੈਲ ਦਾ ਛਿੱਟਾ ਜਾਂ ਦਾਗ ਪਿਆ ਹੋਵੇ ਉੱਥੇ ਹੀ ਮੱਖੀਆਂ ਇਕੱਠੀਆਂ ਹੋ ਜਾਂਦੀਆਂ ਹਨ, ਕਿਉਂਕਿ ਮੱਖੀ ਨੂੰ ਗੰਦਗੀ ਨਾਲ ਪਿਆਰ ਹੈ। ਇਸ ਲਈ ਗੰਦਗੀ ਹੀ ਮੱਖੀ ਨੂੰ ਖਿੱਚ ਪਾਉਂਦੀ ਹੈ। ਇਹਨਾਂ ਦੀ ਨਜ਼ਰ ਤੇ ਸੁੰਘਣ ਸ਼ਕਤੀ ਇਤਨੀ ਤੀਖਣ ਆਉਂਦੀ ਹੈ ਕਿ ਗੰਦੇ ਅਤੇ ਮੈਲੇ ਦਾਗ ਨੂੰ ਝੱਟ ਪਛਾਣ ਲੈਂਦੀਆਂ ਹਨ। ਇਹਨਾਂ ਦੇ ਅੰਤਸ਼ਕਰਨ ਵਿੱਚ ਗੰਦਗੀ ਨਾਲ ਪਿਆਰ ਤੇ ਖਿੱਚ ਇਤਨੀ ਤੀਬਰ ਆਉਂਦੀ ਹੈ ਕਿ ਮੁੜ ਮੁੜ ਕੇ ਉਡਾਉਣ ਤੇ ਵੀ ਨਹੀਂ ਹਟਦੀਆਂ ਅਤੇ ਫਿਰ ਫਿਰ ਕੇ ਗੰਦਗੀ ਨੂੰ ਹੀ ਚਿਮੜਦੀਆਂ ਹਨ, ਸਾਫ ਨਿਰਮਲ ਥਾਂ ਉੱਤੇ ਘੱਟ ਹੀ ਬਹਿੰਦੀਆਂ ਹਨ। ਕੀੜੀਆਂ ਦੀ ਮਿੱਠੇ ਵੱਲ ਖਿੱਚ ਵਾਂਗ ਮੱਖੀ ਦੀ ਗੰਦਗੀ ਵੱਲ ਖਿੱਚ ਜਾਂ ਫਿਤਰਤ ਇਹ ਕੁਦਰਤੀ ਕਾਨੂੰਨ ਜਾਂ ਹੁਕਮ ਅਨਸਾਰੀ ਹੈ। ਲਾਈਕ ਅਟ੍ਰੈਕਟਸ ਲਾਈਕ। ਤੁਰਦੇ ਕੋ ਤੁਰਦਾ ਮਿਲੇ, ਉੜਦੇ ਕੋ ਉੜਤਾ, ਜੀਵਤੇ ਕੋ ਜੀਵਤਾ ਮਿਲੇ, ਮੂਹੇ ਕੋ ਮੂਹਾ। ਸੋ ਕੁਦਰਤ ਦੇ ਵਾਯੂਮੰਡਲ ਵਿੱਚ ਅਨੇਕਾਂ ਆਵਾਜ਼ਾਂ ਰਵ ਰਹੀਆਂ ਭਰਪੂਰ ਹਨ। ਜਿਸ ਮੀਟਰ ਅਤੇ ਵੇਵਲੈਂਥ ਉੱਤੇ ਰੇਡੀਓ ਲਾਇਆ ਹੈ ਉਸੇ ਮੀਟਰ ਤੇ ਵੇਵਲੈਂਥ ਵਾਲੀ ਆਵਾਜ਼ ਨੂੰ ਰੇਡੀਓ ਫੜੇਗਾ ਤੇ ਹੋਰ ਕਿਸੇ ਆਵਾਜ਼ ਨੂੰ ਨਹੀਂ ਫੜਦਾ। ਇਸੇ ਤਰ੍ਹਾਂ ਇੱਕੋ ਜਿਹੀਆਂ ਚੰਗੀਆਂ ਜਾਂ ਮਾੜੀਆਂ ਰੁਚੀਆਂ ਜਾਂ ਰੰਗਤ ਵਾਲੀਆਂ ਮਨ ਦੀਆਂ ਕਿਰਨਾਂ ਧਾ ਕੇ ਆਪਸ ਵਿੱਚ ਮਿਲਦੀਆਂ ਹਨ। ਇਸਦਾ ਮਤਲਬ ਇਹ ਹੋਇਆ ਕਿ ਸਾਡੇ ਮਨ ਦੀ ਰੰਗਤ ਜਾਂ ਅੰਤਸ਼ਕਰਨ ਆਪਣੇ ਵਰਗੀਆਂ ਹੋਰ ਮਾਨਸਿਕ ਕਿਰਨਾਂ ਨੂੰ ਆਪਣੇ ਵੱਲ ਅਵਸ਼ ਖਿੱਚਦੀਆਂ ਹਨ, ਕਿਉਂਕਿ ਕੁਦਰਤ ਵਿੱਚ ਤਾਂ ਬੇਅੰਤ ਆਵਾਜ਼ਾਂ ਹਨ। ਜਿਸ ਮੀਟਰ ਤੇ ਰੇਡੀਓ ਸੁਰ ਹੋਵੇਗਾ ਉਹੀ ਉਹ ਆਵਾਜ਼ ਰੇਡੀਓ ਵਿੱਚ ਸੁਣਾਈ ਦੇਵੇਗੀ। ਸੋ ਇਸੇ ਤਰ੍ਹਾਂ ਇੱਕੋ ਜਿਹੀਆਂ ਚਿੜੀਆਂ ਚੰਗੀਆਂ ਜਾਂ ਮਾੜੀਆਂ ਰੂਹਾਂ ਦੀਆਂ ਕਿਰਨਾਂ ਹਨ ਉਹ ਆਪਸ ਵਿੱਚ ਧਾ ਕੇ ਮਿਲਦੀਆਂ ਹਨ, ਵਾਈਬ੍ਰੇਸ਼ਨ ਜਿਹੜੀਆਂ ਹਨ। ਸੋ ਜਿਉਂ ਜੀ ਸਾਡੇ ਮਨ ਦੀ ਰੰਗਤ ਹੈ ਅੰਤਸ਼ਕਰਨ ਦੀ, ਆਪਣੀ ਅੰਤਸ਼ਕਰਨ ਦੀ ਰੰਗਤ ਅਨੁਸਾਰ ਅਸੀਂ ਹੋਰਨੀਆਂ ਮਾਨਸਿਕ ਕਿਰਨਾਂ ਨੂੰ ਆਪਣੇ ਵੱਲ ਅਵਸ਼ ਖਿੱਚਦੇ ਹਾਂ। ਇਸੇ ਕਰਕੇ ਸ਼ਰਾਬੀ, ਅਮਲੀ, ਚੋਰ, ਵਿਭਚਾਰੀ ਆਦਿ ਨੀਵੀਆਂ ਰੁਚੀਆਂ ਵਾਲਿਆਂ ਨੂੰ ਅਣਜਾਣੇ ਹੀ ਸਹਿਜ ਸੁਭਾਏ ਆਪਣੇ ਵੱਲ ਖਿੱਚ ਪਾਉਂਦੇ ਹਨ ਤੇ ਸਹਿਜੇ ਸਹਿਜੇ ਉਹਨਾਂ ਨੂੰ ਵੀ ਆਪਣੇ ਵਰਗੇ ਅਮਲੀ ਬਣਾ ਲੈਂਦੇ ਹਨ। ਇਸ ਕੁਦਰਤੀ ਅਸੂਲ ਅਨੁਸਾਰ ਹਰ ਇੱਕ ਇਨਸਾਨ ਆਪਣੇ ਮਨ ਦੀਆਂ ਰੁਚੀਆਂ ਅਨੁਸਾਰ ਆਪੋ ਆਪਣਾ ਵਾਤਾਵਰਣ ਬਣਾ ਰਿਹਾ ਹੈ। ਦੂਜੇ ਲਫ਼ਜ਼ਾਂ ਵਿੱਚ ਅਸੀਂ ਆਪੋ ਆਪਣੇ ਖਿਆਲਾਂ ਤੇ ਰੁਚੀਆਂ ਅਨੁਸਾਰ ਹੀ ਆਪਣਾ ਵਾਤਾਵਰਣ ਬਣਾਉਂਦੇ ਹਾਂ। ਹਾਂਜੀ, ਹੋਰ ਕੋਈ ਸਾਡਾ ਵਾਤਾਵਰਣ ਸਾਡੇ ਸੰਸਾਰ ਦਾ ਦਾਇਰਾ ਨਹੀਂ ਬਣਾਉਂਦਾ। ਅਸੀਂ ਆਪ ਹੀ ਆਪੋ ਆਪਣੇ ਖਿਆਲਾਂ ਤੇ ਰੁਚੀਆਂ ਨਾਲ ਆਪਣਾ ਵਾਤਾਵਰਣ, ਆਪਣਾ ਅੰਤਸ਼ਕਰਨ, ਆਪਣੇ ਨਿੱਕੇ ਜਿਹੇ ਸੰਸਾਰ ਦਾ ਦਾਇਰਾ, ਆਪਣੀ ਜੀਵਨ ਸੇਧ, ਇੱਥੋਂ ਤੱਕ ਕਿ ਆਪਣੀ ਕਿਸਮਤ ਤੇ ਆਪਣਾ ਚੰਗਾ ਜਾਂ ਮਾੜਾ ਜੀਵਨ ਵੀ ਅਸੀਂ ਖੁਦ ਹੀ ਬਣਾ ਰਹੇ ਹਾਂ। ਆਮ ਜਨਤਾ ਦੀ ਖਿੱਚ ਜਾਂ ਮਨ ਦਾ ਰੁੱਖ ਜਾਂ ਰੁਚੀ ਨੀਵੇਂ ਅਥਵਾ ਮੈਲੇ ਖਿਆਲਾਂ ਤੇ ਕੁਸੰਗਤ ਵਾਲੀ ਹੈ, ਜਿਸ ਨਾਲ ਅਸੀਂ ਆਪਣੇ ਮਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ ਅਤੇ ਖਿੰਨ ਖਿੰਨ ਅਣਜਾਣੇ ਹੀ ਸਹਿਜ ਸੁਭਾਏ ਸਮੁੱਚੀ ਨਿਰਮਲ ਨੂੰ ਵੀ ਮਲੀਨ ਅਤੇ ਗੰਦਲੀ ਕਰੀ ਜਾਂਦੇ ਹਾਂ, ਕਿਉਂਕਿ ਸਾਡੀ ਜਿਹੜੀ ਵਾਈਬ੍ਰੇਸ਼ਨ ਹਨ ਇਹ ਕੁਦਰਤ ਵਿੱਚ ਵੀ ਫੈਲਦੀਆਂ ਹਨ। ਆਪਣੇ ਮਨ ਨੂੰ ਤਾਂ ਮਲੀਨ ਕਰੀ ਜਾਂਦੇ ਹਾਂ, ਹੌਲੀ ਹੌਲੀ ਸਾਰੀ ਕਾਇਨਾਤ ਨੂੰ ਵੀ, ਇਸ ਨਿਰਮਲ ਕੁਦਰਤ ਨੂੰ ਵੀ ਮਲੀਨ ਕਰੀ ਜਾਂਦੇ ਹਾਂ। ਇਉਂ ਅਸੀਂ ਆਪਣੇ ਘਰ ਦਾ ਵਾਤਾਵਰਣ ਮਲੀਨ ਕਰਨ ਤੋਂ ਇਲਾਵਾ ਸਮੁੱਚੇ ਬ੍ਰਹਿਮੰਡ ਦੇ ਵਾਤਾਵਰਣ ਨੂੰ ਗੰਦਲਾ ਕਰਨ ਵਿੱਚ ਵੀ ਆਪਣਾ ਹਿੱਸਾ ਪਾ ਰਹੇ ਹਾਂ। ਕਰਤਾਰ ਨੇ ਇਹ ਕੁਦਰਤ ਜੀਵਾਂ ਲਈ ਸੋਹਣੀ, ਸੁਹਾਵਣੀ ਤੇ ਸੁਖਦਾਈ ਬਣਾਈ ਹੈ, ਪਰ ਅਸੀਂ ਆਪਣੀਆਂ ਮਲੀਨ ਰੁਚੀਆਂ ਨਾਲ ਇਸ ਨੂੰ ਮੈਲਾ ਕਰ ਦਿੱਤਾ ਹੈ ਅਤੇ ਖਿੰਨ ਖਿੰਨ ਹੋਰ ਮੈਲਾ ਕਰੀ ਜਾ ਰਹੇ ਹਾਂ। ਬਲਿਹਾਰੀ ਕੁਦਰਤ ਦਾ ਵਾਤਾਵਰਣ ਅੱਗੇ ਹੀ ਅਤਿਅੰਤ ਮਲੀਨ ਹੋ ਚੁੱਕਿਆ ਹੈ। ਜੇਕਰ ਬ੍ਰਹਿਮੰਡ ਦੇ ਵਾਤਾਵਰਣ ਨੂੰ ਸੁਧਾਰਨ ਜਾਂ ਨਿਰਮਲ ਕਰਨ ਵਿੱਚ ਅਸੀਂ ਸਹਾਇਕ ਨਹੀਂ ਹੋ ਸਕਦੇ ਤਾਂ ਇਸ ਨੂੰ ਹੋਰ ਗੰਦਿਆ ਕਰਨ ਦਾ ਵੀ ਸਾਡਾ ਕੋਈ ਹੱਕ ਨਹੀਂ। ਪਰ ਅਸੀਂ ਆਪਣੇ ਖਿਆਲਾਂ ਤੇ ਕਰਮਾਂ ਨਾਲ ਇਸ ਸਮੁੱਚੇ ਸੰਸਾਰ ਦੇ ਵਾਤਾਵਰਣ ਨੂੰ ਵੀ ਗੰਦਲਾ ਕਰ ਰਹੇ ਹਾਂ। ਇਸ ਗੱਲ ਦਾ ਸਪਸ਼ਟ ਸਬੂਤ ਇਹ ਹੈ ਕਿ ਸਾਰੇ ਸੰਸਾਰ ਵਿੱਚ ਈਰਖਾ, ਦੁਐਤ, ਨਫ਼ਰਤ, ਸਾੜਾ, ਬੇਈਮਾਨੀ, ਭ੍ਰਿਸ਼ਟਾਚਾਰ, ਕਾਲਾ ਬਾਜ਼ਾਰੀ, ਖੁਦਗਰਜ਼ੀ, ਲੁੱਟ ਖਸੁੱਟ, ਖੋਆ ਖਾਈ, ਲੜਾਈਆਂ, ਝਗੜੇ, ਜ਼ੁਲਮ ਆਦਿ ਵੱਧਦੇ ਹੀ ਜਾਂਦੇ ਹਨ ਅਤੇ ਦੁਨਿਆਵੀ ਜੀਵਨ ਵਿੱਚ ਸ਼ੱਕ, ਡਰ, ਚਿੰਤਾ, ਸਹਿਮ, ਅਨਿਸਥਿਰਤਾ, ਅਸ਼ਾਂਤੀ, ਖਿੱਚੋ ਤਾਣ, ਤਣਾਓ ਅਤੇ ਢਹਿੰਦੀਆਂ ਕਲਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ, ਜਿਸ ਨਾਲ ਸਾਡਾ ਜੀਵਨ ਨਰਕਮਈ ਬਣਦਾ ਜਾ ਰਿਹਾ ਹੈ। ਮੇਲਿਆਂ, ਸਿਨੇਮਾ, ਟੀਵੀ, ਥੀਏਟਰ, ਡਰਾਮਿਆਂ ਵਿੱਚ ਤਾਂ ਇਤਨੀ ਭੀੜ ਆਉਂਦੀ ਹੈ ਕਿ ਬਲੈਕ ਵੀ ਟਿਕਟ ਵਿਕਦੇ ਹਨ, ਪਰ ਸਤਸੰਗਤ ਵਿੱਚ ਬਹੁਤ ਥੋੜ੍ਹੀ ਹਾਜ਼ਰੀ ਆਉਂਦੀ ਹੈ। ਕਿਉਂ? ਕਿਉਂਕਿ ਸਾਡੇ ਮਨ ਵਿੱਚ ਨੀਵੀਆਂ ਰੁਚੀਆਂ ਦੀ ਬਹੁਲਤਾ ਹੈ, ਜਿਸ ਕਾਰਨ ਸਾਨੂੰ ਉੱਚੇ, ਸੋਹਣੇ, ਨਿਰਮਲ ਖਿਆਲ ਭਾਉਂਦੇ ਹੀ ਨਹੀਂ। ਅਤੇ ਜੇ ਕਿਸੇ ਨੂੰ ਸਤਸੰਗਤ ਦੁਆਰਾ ਉਚੇਰੇ ਅਤੇ ਉਸਾਰੂ ਖਿਆਲ ਆਉਂਦੇ ਵੀ ਹਨ ਤਾਂ ਨੀਵੀਆਂ ਮਲੀਨ ਰੁਚੀਆਂ ਦੀ ਖਿੱਚ ਜਾਂ ਉਕਸਾਹਟ ਨਾਲ ਛੇਤੀ ਅਸੀਂ ਪੁਰਾਣੀ ਨੀਵੀਂ ਰੁਚੀ ਦੇ ਰੋਡ ਵਿੱਚ ਰੁੜ ਜਾਂਦੇ ਹਾਂ। ਅਸੀਂ ਆਪਣੀ ਅਗਿਆਨਤਾ ਅਤੇ ਭਰਮ ਭੁਲਾਵੇ ਵਿੱਚ, ਆਪਣੇ ਭੈੜੇ ਵਾਤਾਵਰਣ, ਆਪਣੀਆਂ ਬਿਮਾਰੀਆਂ ਅਤੇ ਦੁੱਖ ਕਲੇਸ਼ ਲਈ ਲੋਕਾਂ ਜਾਂ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਾਂ, ਪਰ ਗੁਰਬਾਣੀ ਅਨੁਸਾਰ ਸਾਡਾ ਇਹ ਖਿਆਲ ਜਾਂ ਨਿਸ਼ਚਾ ਨਿਰਮੂਲ ਅਤੇ ਗਲਤ ਹੈ। ਹਾਂਜੀ, ਆਪਣੀਆਂ ਬਿਮਾਰੀਆਂ, ਦੁੱਖ ਕਲੇਸ਼ ਅਤੇ ਆਪਣੇ ਭੈੜੇ ਵਾਤਾਵਰਣ ਲਈ ਅਸੀਂ ਲੋਕਾਂ ਨੂੰ ਦੋਸ਼ ਦਿੰਦੇ ਹਾਂ ਜਾਂ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਾਂ, ਇਹ ਗਲਤ ਹੈ। ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਦੱਦੇ ਦੋਸ਼ ਨਾ ਦੇਹੂ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਨਾਨਕ ਔਗੁਣ ਜੇਤੜੇ ਤੇ ਤੇ ਗਲੀ ਜੰਜੀਰ, ਜੋ ਜੋ ਕਰਮ ਕੀਏ ਲਾਲਚ ਲਗ, ਤੈਂ ਤੈਂ ਆਪ ਬੰਦਾਇਓ। ਅਸਲ ਵਿੱਚ ਅਸੀਂ ਆਪਣੇ ਵਾਤਾਵਰਣ, ਆਪਣੀ ਕਿਸਮਤ ਅਤੇ ਆਪਣੇ ਭਵਿੱਖ ਦੇ ਚੰਗੇ ਮਾੜੇ ਹੋਣ ਦੇ ਆਪ ਖੁਦ ਹੀ ਜ਼ਿੰਮੇਵਾਰ ਹਾਂ। ਜੇ ਅਸੀਂ ਆਪਣੇ ਵਾਤਾਵਰਣ, ਆਪਣੀ ਕਿਸਮਤ ਅਤੇ ਆਪਣੇ ਭਵਿੱਖ ਨੂੰ ਚੰਗੇਰਾ, ਉਚੇਰਾ, ਸੁਖੇਰਾ ਅਤੇ ਸੁਨਹਿਰਾ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਖਿਆਲਾਂ, ਨਿਸ਼ਚਿਆਂ, ਰੁਚੀਆਂ ਅਤੇ ਕਰਮਾਂ ਨੂੰ ਬਦਲਣਾ ਪਵੇਗਾ। ਹਾਂਜੀ, ਜੇ ਚਾਹੁੰਦੇ ਹਾਂ ਕਿ ਸਾਡਾ ਵਾਤਾਵਰਣ, ਸਾਡੀ ਕਿਸਮਤ ਚੰਗੀ ਹੋ ਜਾਏ ਤਾਂ ਫਿਰ ਸਾਨੂੰ ਆਪਣੇ ਖਿਆਲਾਂ, ਨਿਸ਼ਚਿਆਂ, ਰੁਚੀਆਂ ਅਤੇ ਕਰਮਾਂ ਨੂੰ ਬਦਲਣਾ ਪਵੇਗਾ, ਵਰਨਾ ਅਸੀਂ ਆਪਣੀ ਪੁਰਾਣੀ ਮਲੀਨ ਜੀਵਨ ਪ੍ਰਣਾਲੀ ਵਿੱਚ ਹੀ ਰੁੜੀ ਜਾਵਾਂਗੇ ਅਤੇ ਪਲਚ ਪਲਚ ਸਗਲੀ ਮੂਈ ਝੂਠੇ ਤਨ ਦੇ ਮੋਹ ਵਾਲਾ ਜੀਵਨ ਬਤੀਤ ਕਰਾਂਗੇ। ਅਸੀਂ ਆਪਣੇ ਘਰ ਦੇ ਅੰਦਰ ਅਤੇ ਬਾਹਰਲਾ ਉਦਾਲਾ ਪੁਦਾਲਾ ਸਾਫ਼ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸੋਹਣੇ ਫਰਨੀਚਰ, ਪਰਦਿਆਂ ਅਤੇ ਹੋਰ ਕਈ ਕਿਸਮ ਦੀਆਂ ਸੋਹਣੀਆਂ ਚੀਜ਼ਾਂ ਨਾਲ ਆਪਣੇ ਘਰ ਨੂੰ ਸਜਾਉਂਦੇ ਹਾਂ। ਬਾਹਰ ਵਾਰ ਵੀ ਕਈ ਕਿਸਮ ਦੇ ਫੁੱਲਦਾਰ ਬੂਟਿਆਂ ਆਦਿ ਨਾਲ ਕੋਠੀ ਦਾ ਵਿਹੜਾ ਸਜਾਉਂਦੇ ਹਾਂ। ਇਹ ਕੋਠੀ ਦੀ ਅੰਦਰਲੀ ਅਤੇ ਬਾਹਰਲੀ ਸਫਾਈ ਅਤੇ ਸਜਾਵਟ ਅਸੀਂ ਆਪਣੇ ਵਿੱਤ ਅਨੁਸਾਰ, ਆਪਣੇ ਮਨ ਦੀ ਰੀਝ, ਲੋਕਾਚਾਰੀ ਅਤੇ ਰੀਸੋ ਰੀਸੀ ਅਤੇ ਵਾਹ ਵਾਹ ਦੀ ਭੁੱਖ ਦੀ ਪੂਰਤੀ ਲਈ ਕਰਦੇ ਹਾਂ। ਅਤੇ ਜਦ ਕਿਸੇ ਵਿਸ਼ੇਸ਼ ਪ੍ਰਾਹੁਣੇ ਜਾਂ ਅਫਸਰ ਨੇ ਆਉਣਾ ਹੋਵੇ ਤਾਂ ਕੋਠੀ ਦਾ ਅੰਦਰ ਬਾਹਰ ਬੜੇ ਚਾਅ ਅਤੇ ਰੀਝਾਂ ਨਾਲ ਵੱਧ ਚੜ੍ਹ ਕੇ ਸਫਾਈ ਅਤੇ ਸਜਾਵਟ ਕਰਨ ਵਿੱਚ ਹਰ ਮੁਮਕਿਨ ਕੋਸ਼ਿਸ਼ ਕਰਦੇ ਹਾਂ। ਪਰ ਅਫਸੋਸ ਅਤੇ ਦੁੱਖ ਦੀ ਗੱਲ ਹੈ ਕਿ ਸਾਡੇ ਅੰਤਰ ਆਤਮੇ ਬਿਰਾਜਮਾਨ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਅਕਾਲ ਪੁਰਖ ਦੇ ਮਨ ਮੰਦਰ ਨੂੰ ਸਾਫ਼ ਸੁਥਰਾ ਰੱਖਣ, ਨਿਰਮਲ ਕਰਨ, ਸਜਾਵਣ, ਰੀਝਾਂ ਲਾਵਣ ਅਤੇ ਸ਼ਿੰਗਾਰਨ ਦੀ ਬਾਬਤ ਸਾਨੂੰ ਕਦੇ ਖਿਆਲ, ਚਾਓ, ਰੀਝ, ਉਦਮ ਅਤੇ ਲੋੜ ਹੀ ਨਹੀਂ ਪਾਸਦੀ। ਜਿਤਨੀ ਰੀਝ ਅਤੇ ਜਿਤਨੇ ਚਾਓ ਅਤੇ ਜਤਨ ਨਾਲ ਅਸੀਂ ਆਪਣੇ ਤਨ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਸਜਾਉਣ ਵਿੱਚ ਲਾਉਂਦੇ ਹਾਂ, ਉਸ ਦੇ ਐਨ ਉਲਟ ਅਸੀਂ ਆਪਣੇ ਹਿਰਦੇ ਦੇ ਸ਼ਹਿਨਸ਼ਾਹ ਦੇ ਮਨ ਮੰਦਰ ਨੂੰ ਮੈਲੇ ਖਿਆਲਾਂ ਅਤੇ ਗੰਧਲੇ ਵਾਤਾਵਰਣ ਨਾਲ ਮੈਲਾ ਕਰੀ ਜਾਂਦੇ ਹਾਂ ਅਤੇ ਇਸ ਵਿੱਚ ਹੀ ਆਪਣੀ ਸਿਆਣਪ, ਵਡਿਆਈ ਜਾਂ ਭਲਾ ਮਨੀ ਬੈਠੇ ਹਾਂ। ਗੁਰਬਾਣੀ ਦੇ ਨਿੱਤ ਪਾਠ, ਕੀਰਤਨ, ਕਥਾ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਨੂੰ ਆਪਣੇ ਅੰਤਰ ਆਤਮੇ ਬਿਰਾਜਮਾਨ ਅਕਾਲ ਪੁਰਖ ਦੀ ਹੋਣ ਦੀ ਸੋਝੀ ਜਾਂ ਨਿਸ਼ਚਾ ਹੀ ਨਹੀਂ ਆਉਂਦਾ। ਭਾਵੇਂ ਗੁਰਬਾਣੀ ਸਾਫ਼ ਲਫ਼ਜ਼ਾਂ ਵਿੱਚ ਬੇਅੰਤ ਤਰੀਕਿਆਂ ਨਾਲ ਪੁਕਾਰ ਪੁਕਾਰ ਕੇ ਸਾਡੇ ਅੰਤਰ ਆਤਮੇ ਮਨ ਮੰਦਰ ਨਿਜ ਘਰ ਬੇਗਮਪੁਰੇ ਦੀ ਸੂਝਬੂਝ ਅਤੇ ਵਡਿਆਈ ਦਰਸਾ ਰਹੀ ਹੈ। ਜੇ ਸਾਡੇ ਘਰ ਕੋਈ ਵਿਸ਼ੇਸ਼ ਪ੍ਰਾਹੁਣਾ ਰਹਿੰਦਾ ਹੋਵੇ ਤਾਂ ਘਰ ਦੀ ਸਫਾਈ ਤੇ ਸਜਾਵਟ ਤੋਂ ਇਲਾਵਾ ਘਰ ਦਾ ਵਾਤਾਵਰਣ ਸ਼ਾਂਤ ਅਤੇ ਪਵਿੱਤਰ ਰੱਖਣ ਦਾ ਅਤਿਅੰਤ ਖਿਆਲ ਰੱਖਦੇ ਹਾਂ। ਹਾਂਜੀ, ਜੇ ਕੋਈ ਵਿਸ਼ੇਸ਼ ਪ੍ਰਾਹੁਣਾ ਸਾਡੇ ਘਰ ਰਹਿੰਦਾ ਹੋਵੇ VIP, ਤਾਂ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਗੰਦਗੀ ਤਾਂ ਨਾ ਹੋਵੇ, ਸਜਾਵਟ ਵੀ ਵਧੀਆ ਕਰਦੇ ਹਾਂ, ਪਰ ਇਸ ਤੋਂ ਇਲਾਵਾ ਇੱਕ ਹੋਰ ਗੱਲ ਦਾ ਖਿਆਲ ਰੱਖਦੇ ਹਾਂ ਕਿ ਵਾਤਾਵਰਣ ਬਿਲਕੁਲ ਸ਼ਾਂਤ ਅਤੇ ਪਵਿੱਤਰ ਹੋਵੇ, ਤਾਂ ਕਿ ਕੋਈ ਰੋਲਾ ਗੋਲਾ ਸ਼ੋਰ ਸ਼ਰਾਬਾ ਨੇੜੇ ਤੇੜੇ ਨਾ ਹੋਵੇ ਅਤੇ ਇਕਾਂਤ ਅਤੇ ਸ਼ਾਂਤ ਵਾਤਾਵਰਣ ਵਿੱਚ ਕੋਈ ਵਿਘਨ ਨਾ ਪਵੇ। ਹੈਰਾਨੀ ਦੀ ਗੱਲ ਹੈ ਕਿ ਦਿਮਾਗੀ ਤੌਰ ਤੇ ਸਮਝਦਿਆਂ ਤੇ ਜਾਣਦਿਆਂ ਹੋਇਆਂ ਕਿ ਪਰਮੇਸ਼ਰ ਦਾ ਨਿਰਮਲ ਇਲਾਹੀ ਪ੍ਰਕਾਸ਼ ਸਾਡੇ ਅੰਤਰਾਤਮੇ ਵਸਿਆ ਰਸਿਆ ਹੈ, ਪਰ ਫਿਰ ਵੀ ਸਾਨੂੰ ਆਪਣੇ ਪ੍ਰੀਤਮ ਉਸ ਸੱਚੇ ਪਾਤਸ਼ਾਹ ਦੀ ਅੰਤਰਾਤਮੇ ਹੋਂਦ ਹਜ਼ੂਰੀ ਤੇ ਪ੍ਰਕਾਸ਼ ਦਾ ਅਨੁਭਵ ਹੀ ਨਹੀਂ, ਅਤੇ ਸਾਡੀ ਸਮਝ ਸੋਝੀ ਗਿਆਨ ਨਿਸ਼ਚਾ ਸਿਰਫ ਸਾਡੇ ਦਿਮਾਗੀ ਦਾਇਰੇ ਤਾਈਂ ਸੀਮਤ ਹੈ। ਹੋਮੇ ਵੇੜੇ ਮਨ ਦੇ ਮਾਇਕੀ ਭਰਮ ਭੁਲਾਵੇ ਵਿੱਚ ਅਸੀਂ ਇਤਨੇ ਗਲਤਾਨ ਮਸਤ ਅਤੇ ਢੀਠ ਹੋ ਚੁੱਕੇ ਹਾਂ ਕਿ ਅਨੇਕਾਂ ਧਰਮ ਕਰਮ ਕਰਦਿਆਂ ਹੋਇਆਂ ਵੀ ਆਪਣੇ ਅੰਤਰ ਆਤਮੇ ਮਨਮੰਦਰ ਨੂੰ ਸਾਫ ਰੱਖਣ ਜਾਂ ਮੈਲ ਤੋਂ ਬਚਾਉਣ ਦਾ ਕਦੇ ਖਿਆਲ ਜਾਂ ਸੰਕੋਚ ਹੀ ਨਹੀਂ ਹੋਇਆ। ਹਾਂਜੀ, ਇਹ ਮਾਇਆ ਦੇ ਭਰਮ ਭੁਲਾਵੇ ਵਿੱਚ ਇਤਨੇ ਮਸਤ ਅਤੇ ਢੀਠ ਹੋ ਗਏ ਹਾਂ ਕਿ ਇਤਨਾ ਕੁਝ ਸੁਣਦੇ ਹਾਂ ਕਰਮ ਧਰਮ ਕਰਦਿਆਂ ਵੀ ਆਪਣੇ ਅੰਤਰ ਆਤਮੇ ਮਨਮੰਦਰ ਨੂੰ ਸਾਫ ਰੱਖਣ ਜਾਂ ਇਸ ਨੂੰ ਮੈਲ ਤੋਂ ਬਚਾਉਣ ਦਾ ਕਦੇ ਖਿਆਲ ਜਾਂ ਸੰਕੋਚ ਹੀ ਨਹੀਂ ਹੋਇਆ। ਇਸ ਤਰ੍ਹਾਂ ਆਪਣੇ ਹਿਰਦੇ ਦੇ ਅੰਦਰ ਉਸ ਪ੍ਰੀਤਮ ਦੇ ਨਿਰਮਲ ਇਲਾਹੀ ਆਸਣ ਤਖਤ ਨਿਜ ਕਰ ਸੱਚ ਕਰ ਬੇਗਮਪੁਰਾ ਪ੍ਰਕਾਸ਼ ਮੰਡਲ ਸ਼ਬਦ ਨਾਮ ਦੇ ਉਦਾਲੇ ਮਾਨਸਿਕ ਵਾਤਾਵਰਣ ਨੂੰ ਜਾਣ ਬੁੱਝ ਕੇ ਅਵੇਸਲੇ ਹੋ ਕੇ ਬੇਪਰਵਾਹੀ ਨਾਲ ਬੇਮੁਖਤਾਈ ਨਾਲ ਟੀਠਤਾਈ ਨਾਲ ਤੇ ਆਪਣੀ ਚਿਤਰਾਈ ਯਾਨੀ ਸਿਆਣਪ ਨਾਲ ਨਿਮੁਖ ਨਿਮੁਖ ਦਿਨ ਸਰਾਤ ਮਹਿਲਾ ਕਰਨ ਵਿੱਚ ਵੀ ਆਪਣੀ ਸਿਆਣਪ ਤੇ ਵਡਿਆਈ ਸਮਝਦੇ ਹਾਂ। ਇਸ ਤੋਂ ਇਲਾਵਾ ਪ੍ਰੀਤਮ ਜੀ ਦੇ ਨਿੱਜ ਘਰ ਅਥਵਾ ਮਨ ਮੰਦਰ ਦੇ ਵਿਹੜੇ ਵਿੱਚ ਆਪਣੀਆਂ ਨੀਵੀਆਂ ਰੁਚੀਆਂ ਦੁਆਰਾ ਹੋਮੇ ਦੀਆਂ ਬੜਕਾਂ, ਸਵਾਰਥੀ ਖਿੱਚੋ ਤਾਣ, ਤ੍ਰਿਸ਼ਨਾ ਦੇ ਭਾਂਬੜ, ਈਰਖਾ ਦੁਐਤ ਦੀ ਜ਼ਹਿਰੀਲੀ ਹਵਾੜ, ਨਫ਼ਰਤ ਦੀ ਧੂੜ, ਸ਼ੱਕ ਦੇ ਬੱਦਲ, ਰੋਸੇ ਗਿਲੇ ਦਾ ਧੂੰਆਂ, ਵਿਸ਼ਿਆਂ ਦੇ ਝੱਖੜ, ਲੋਭ ਦੀ ਲਹਿਰ, ਕ੍ਰੋਧ ਦੀ ਹਨੇਰੀ, ਧਰਮਾਂ ਦੇ ਤਵਸਬ, ਨੀਵੀਆਂ ਰੁਚੀਆਂ ਦੀ ਹਵਾੜ, ਮਲੀਨ ਖਿਆਲਾਂ ਦੀ ਬਦਬੋ ਤੇ ਮੋਹ ਦੇ ਚਿੱਕੜ ਨਾਲ ਅੰਤਰ ਆਤਮੇ ਆਪਣੇ ਪ੍ਰੀਤਮ ਪਿਆਰੇ ਦੀ ਇਕਾਂਤ ਸ਼ਾਂਤੀ ਤੇ ਵਾਤਾਵਰਣ ਵਿੱਚ ਦਿਨ ਰਾਤ ਟੀਠ ਹੋ ਕੇ ਜ਼ਬਰਦਸਤ ਵਿਘਨ ਪਾ ਰਹੇ ਹਾਂ, ਅਤੇ ਮਨ ਮੰਦਰ ਦੇ ਵਿਹੜੇ ਨੂੰ ਮਾਇਆ ਦਾ ਖੇਲ ਅਖਾੜਾ ਬਣਾ ਕੇ ਹਉਮੈ ਦਾ ਭੜਥੂ ਮਚਾ ਰੱਖਿਆ ਹੈ ਅਤੇ ਪੰਜਾਂ ਦੀ ਫੌਜ ਅਠੀਲੀ ਲਈ ਜੰਗ ਖੇਤਰ ਜਾਂ ਕੁਰੂਸ਼ੇਤਰ ਬਣਾ ਰੱਖਿਆ ਹੈ। ਇਸ ਤਰ੍ਹਾਂ ਅਸੀਂ ਗੁਰੂ ਬਾਬੇ ਦੇ ਦੱਸੇ ਹੋਏ ਪਥ ਜਾਂ ਪਰਹੇਜ਼ ਸੋ ਕਿਛ ਕਰ ਜਿਤ ਮੈਲ ਨਾ ਲਾਗੇ ਤੋਂ ਜਾਣ ਬੁੱਝ ਕੇ ਬੇਪਰਵਾਹ ਹੋ ਕੇ ਉਲੰਘਣਾ ਕਰਦੇ ਹਾਂ ਤੇ ਗੁਰਬਾਣੀ ਦੀ ਤਾਕੀਦੀ ਤਾੜਨਾ ਮਨ ਮੈਲੇ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ ਮਨ ਮੈਲਾ ਸਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਤੋਂ ਅਣਜਾਣੇ ਹੀ ਅਵੇਸਲੇ ਹੋ ਕੇ ਮਚਲੇ ਹੋ ਕੇ ਬੇਮੁਖ ਹੋ ਕੇ ਟੀਠ ਹੋ ਕੇ ਆਪਣੇ ਮਨ ਮੰਦਰ ਨੂੰ ਨਿਤਾ ਪ੍ਰਤੀ ਹੋਰ ਮੈਲਾ ਕਰੀ ਜਾਂਦੇ। ਹਾਂਜੀ, ਗੁਰਬਾਣੀ ਵਿੱਚ ਤਾਂ ਇਹ ਹੁਕਮ ਹੈ ਕਿ ਮਨ ਮੈਲੇ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ, ਪਰ ਇਸ ਉਪਦੇਸ਼ ਤੋਂ ਵੀ ਅਸੀਂ ਅਵੇਸਲੇ ਹੋ ਜਾਂਦੇ ਹਾਂ ਅਤੇ ਜਿਹੜਾ ਪਰਹੇਜ਼ ਦੱਸਿਆ ਗਿਆ ਹੈ ਸੋ ਕਿਛ ਕਰ ਜਿਤ ਮੈਲ ਨਾ ਲਾਗੇ ਉਸ ਤੋਂ ਵੀ ਅਣਜਾਣੇ ਹੋ ਕੇ ਬੇਮੁੱਖ ਹੋ ਕੇ ਟੀਠ ਹੋ ਕੇ ਆਪਣੇ ਮਨ ਮੰਦਰ ਨੂੰ ਨਿਤਾ ਪ੍ਰਤੀ ਮੈਲਾ ਕਰੀ ਜਾਂਦੇ ਹਾਂ ਅਤੇ ਪਲਚ ਪਲਚ ਸਗਲੀ ਮੋਈ ਝੂਠੇ ਤਨ ਦੇ ਮੋਹ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਇਹ ਤਾਂ ਸਾਡੀ ਇੱਕ ਹਾਲਤ ਦਾ ਨਕਸ਼ਾ। ਹੁਣ ਜਿਸ ਤਰ੍ਹਾਂ ਸਰੀਰਕ ਬਿਮਾਰੀਆਂ ਦੇ ਇਲਾਜ ਲਈ ਸਹੀ ਸ਼ਨਾਖਤ ਦੀ ਲੋੜ ਹੈ ਬਿਮਾਰੀਆਂ ਦੀ, ਫਿਰ ਦੂਸਰਾ ਸਿਆਣਾ ਹਕੀਮ ਚਾਹੀਦਾ ਹੈ, ਤੀਸਰਾ ਸਹੀ ਇਲਾਜ ਚਾਹੀਦਾ ਹੈ ਅਤੇ ਚੌਥਾ ਸਹੀ ਇਲਾਜ ਦੇ ਨਾਲ ਨਾਲ ਪਰਹੇਜ਼ ਵੀ ਜ਼ਰੂਰੀ ਹੈ। ਉਸੇ ਤਰ੍ਹਾਂ ਮਾਨਸਿਕ ਬਿਮਾਰੀਆਂ ਲਈ ਵੀ ਮੈਲ ਦੀ ਸ਼ਨਾਖਤ ਦੀ ਲੋੜ ਹੈ, ਫਿਰ ਸਹੀ ਇਲਾਜ ਯਾਨੀ ਸਾਧ ਸੰਗਤ ਸੇਵਾ ਭਾਵਨੀ ਨਾਮ ਸਿਮਰਨ ਆਦਿ ਦੀ ਲੋੜ ਹੈ, ਫਿਰ ਇਲਾਜ ਦੇ ਨਾਲ ਨਾਲ ਪਰਹੇਜ਼ ਦੀ ਵੀ ਲੋੜ ਹੈ। ਇਸ ਲੇਖ ਦੇ ਪਿਛਲਿਆਂ ਭਾਗਾਂ ਵਿੱਚ ਮੈਲ ਦੀਆਂ ਮਾਨਸਿਕ ਬਿਮਾਰੀਆਂ ਦੀ ਬਾਬਤ ਵਿਸਥਾਰ ਨਾਲ ਖੋਜ ਅਤੇ ਸ਼ਨਾਖਤ ਕੀਤੀ ਜਾ ਚੁੱਕੀ ਹੈ। ਸੋ ਮਾਨਸਿਕ ਬਿਮਾਰੀਆਂ ਲਈ ਗੁਰੂ ਰੂਪ ਬਾਣੀ ਹੀ ਸਭ ਤੋਂ ਉੱਚਾ ਸੁੱਚਾ ਸਿਆਣਾ ਅਤੇ ਅਪੁੱਲ ਵੈਦ ਹੈ, ਜਿਸ ਵਿੱਚ ਸੰਸਾਰ ਦੇ ਸਾਰੇ ਸਰੀਰਕ ਮਾਨਸਿਕ ਰੋਗਾਂ ਦੇ ਇਲਾਜ ਲਈ ਅਪੁੱਲ, ਅਟਲ ਅਤੇ ਅਕਸੀਰ ਨੁਸਖੇ ਦਰਜ ਹਨ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮਕੀ ਫੰਦਾ। ਸਰਬ ਰੋਗ ਕਾ ਔਖਦ ਨਾਮ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਗੁਰਬਾਣੀ ਵਿੱਚ ਦਰਜ ਅਨੇਕਾਂ ਕਾਰਗਰ ਅਕਸੀਰ ਅਤੇ ਅਜ਼ਮਾਏ ਹੋਏ ਨੁਸਖਿਆਂ ਵਿੱਚੋਂ ਕੁਝ ਕੁ ਨੁਸਖਿਆਂ ਦੀ ਵਿਚਾਰ ਹੇਠਾਂ ਕੀਤੀ ਜਾਂਦੀ ਹੈ, ਕਿਉਂਕਿ ਗੁਰਬਾਣੀ ਸਾਡਾ ਅਪੁੱਲ ਵੈਦ ਹੈ। ਇਸ ਵਿੱਚ ਜਿਹੜੇ ਨੁਸਖੇ ਦਰਜ ਹਨ ਉਹ ਨਿਰੋਲ ਅਟਲ ਹਨ। ਇਹ ਕਾਰਗਰ ਅਕਸੀਰ ਅਤੇ ਆਜ਼ਮਾਏ ਹੋਏ ਨੁਸਖੇ ਹਨ, ਮਹਾਂਪੁਰਖਾਂ ਨੇ, ਹੋਰ ਗੁਰਸਿੱਖਾਂ ਨੇ ਆਪਣੇ ਜੀਵਨ 'ਤੇ ਆਪ ਵਰਤਾਏ ਹਨ। ਤੋ ਸਭ ਤੋਂ ਪਹਿਲਾ ਹੈ ਸਾਧ ਸੰਗਤ। ਜਨਮ ਜਨਮਾਂਤਰਾਂ ਦੀ ਮਨ ਦੀ ਮੈਲ ਲਾਉਣ ਲਈ ਲਗਾਤਾਰ ਸਾਧ ਸੰਗਤ ਵਿੱਚ ਵਿਚਰਨ ਦਾ ਤਾਕੀਦੀ ਹੁਕਮ ਹੈ। ਹਾਂਜੀ, ਸਿਰਫ ਇਸ ਜਨਮ ਦੀ ਹੀ ਮੈਲ ਨਹੀਂ, ਬਲਕਿ ਕਈ ਜਨਮਾਂ ਤੋਂ ਜਿਹੜੀ ਅਸੀਂ ਨਾਲ ਮੈਲ ਲੈ ਕੇ ਆਏ ਹਾਂ ਪਿਛਲੇ ਜਨਮਾਂ ਦੀ, ਉਹ ਜਨਮ ਜਨਮਾਂਤਰਾਂ ਦੀ ਮੈਲ, ਮਨ ਦੀ ਮੈਲ ਲਾਉਣ ਲਈ ਸਾਧ ਸੰਗਤ, ਪਰ ਲਗਾਤਾਰ, ਹਾਂਜੀ ਲਗਾਤਾਰ ਸਾਧ ਸੰਗਤ ਵਿੱਚ ਵਿਚਰਨ ਦਾ ਤਾਕੀਦੀ ਹੁਕਮ ਹੈ। ਸਾਧ ਸੰਗਤ ਹੋਏ ਨਿਰਮਲਾ, ਕਟੀਐ ਜਮਕੀ ਫਾਸ। ਸਾਧ ਸੰਗ ਮਲ ਸਗਲੀ ਖੋਤ, ਸਾਧ ਸੰਗ ਪਾਪਾਂ ਮਲ ਖੋਵੈ, ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ, ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਹਰ ਕੇ ਸੰਤ ਸੰਤ ਪਲਨੀ ਕੇ ਮਿਲ ਸੰਤ ਜਨਾ ਮਲ ਲਈਆ, ਜਨਮ ਜਨਮ ਕੀ ਹੋ ਮੈਂ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੇਂਗੋ। ਦੂਜਾ ਨੁਸਖਾ ਗੁਰਬਾਣੀ ਅਨੁਸਾਰ ਮਨ ਨੂੰ ਮੈਲ ਲਾਵਣ ਦਾ, ਉਹ ਹੈ ਨਾਮ ਜਾਂ ਨਾਮੇ ਕਾ ਰੰਗ। ਜਪਜੀ ਸਾਹਿਬ ਦੀ ਇੱਕ ਪੌੜੀ ਵੀ ਦੱਸਿਆ ਗਿਆ ਹੈ ਕਿ ਮੈਲਾ ਸਰੀਰ ਜਾਂ ਮੈਲੇ ਕੱਪੜੇ ਸਾਬਣ ਨਾਲ ਧੋਤੇ ਜਾਂਦੇ ਹਨ, ਇਸੇ ਤਰ੍ਹਾਂ ਸਾਡੀ ਮਤ ਅਥਵਾ ਮਨ ਵੀ ਨਾਵੇਂ ਕੇ ਰੰਗ ਨਾਲ ਧੋਤਾ ਜਾ ਸਕਦਾ ਹੈ। ਭਰੀਏ ਹੱਥ ਪੈਰ ਤੰਦੇ ਪਾਣੀ ਧੋਤੈ ਉਤਰਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਧੋਏ, ਭਰੀਏ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਗੁਰਬਾਣੀ ਦੀਆਂ ਹੋਰ ਬੇਅੰਤ ਪੰਕਤੀਆਂ ਵਿੱਚ ਵੀ ਮਨ ਦੀ ਮੈਲ ਲਾਉਣ ਲਈ ਨਾਮ ਇੱਕ ਸਾਧਨ ਦੱਸਿਆ ਗਿਆ ਹੈ। ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਭਾਏ, ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ, ਦੁਰਮਤ ਮੈਲ ਗਈ ਸਭ ਤਿਨਕੀ ਜੋ ਰਾਮ ਨਾਮ ਰੰਗ ਰਾਤੇ, ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹੋਮੈ ਮੈਲ ਭਰੀ ਜੈ, ਨਿਰਮਲ ਨਾਮ ਹੋਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ, ਨਾਮ ਰਤੇ ਮਨ ਨਿਰਮਲ ਹੋਏ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ। ਪਰ ਇਹ ਨਾਵੇਂ ਕਾ ਰੰਗ ਕਿੱਥੋਂ ਪ੍ਰਾਪਤ ਹੁੰਦਾ ਹੈ? ਇਸੇ ਲੇਖ ਵਿੱਚ ਅਸੀਂ ਪਿੱਛੇ ਪੜ੍ਹ ਆਏ ਹਾਂ ਕਿ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸੇਵਾ ਭਾਵਨੀ ਨਾਲ ਉਹਨਾਂ ਦੀ ਛੋਹ ਦੁਆਰਾ ਹੀ ਅਤੇ ਗੁਰਪ੍ਰਸਾਦ ਦੁਆਰਾ ਇਹ ਨਾਮ ਦਾ ਰੰਗ ਪ੍ਰਾਪਤ ਹੁੰਦਾ ਹੈ। ਤੀਸਰਾ ਸਾਧਨ ਹੈ ਮਨ ਦੀ ਮੈਲ ਲਾਉਣ ਦਾ ਗੁਰਬਾਣੀ ਅਨੁਸਾਰ ਸਿਮਰਨ, ਭਜਨ ਕਰਨਾ। ਗੁਰਬਾਣੀ ਵਿੱਚ ਮਨ ਦੀ ਮੈਲ ਲਾਉਣ ਲਈ ਨਾਮ ਸਿਮਰਨ ਅਥਵਾ ਭਜਨ ਕਰਨਾ ਵੀ ਇੱਕ ਸ੍ਰੇਸ਼ਟ ਅਤੇ ਕਾਰਗਰ ਸਾਧਨ ਦੱਸਿਆ ਗਿਆ ਹੈ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਹੇ ਸਮਾਏ, ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਰ, ਵਾਹ ਵਾਹ ਕਰਤਿਆ ਮਨ ਨਿਰਮਲ ਹੋਵੇ ਹੋਮੈ ਵਿੱਚੋਂ ਜਾਏ, ਮਨ ਤਾਂ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ, ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਚੀਤ। ਨਾਮ ਜਪਤ ਮਨ ਨਿਰਮਲ ਹੋਵੇ, ਸੁਖੇ ਸੁਖ ਗੁਦਾਰਨਾ। ਭਗਤ ਕਰੇ ਸੋ ਜਨ ਨਿਰਮਲ ਹੋਏ, ਐਨਸ ਨਾਮ ਜਪੋਰੇ ਪ੍ਰਾਣੀ ਮੈਲੇ ਅੱਛੇ ਹੋਏ। ਚੌਥਾ ਨੁਸਖਾ ਗੁਰਬਾਣੀ ਅਨੁਸਾਰ ਮਨ ਦੀ ਮੈਲ ਲਾਵਣ ਦਾ, ਉਹ ਹੈ ਸੇਵਾ। ਭਗਤੀ ਭਾਵਨਾ ਨਾਲ ਸੇਵਾ ਕਰਦਿਆਂ ਹੋਇਆਂ ਵੀ ਮਨ ਦੀ ਮੈਲ ਲੈਂਦੀ ਹੈ ਤੇ ਮਨ ਨਿਰਮਲ ਹੁੰਦਾ ਹੈ। ਹਾਂਜੀ, ਸੇਵਾ ਦੇ ਨਾਲ ਵੀ ਮਨ ਦੀ ਮੈਲ ਲੈਂਦੀ ਹੈ, ਮਨ ਨਿਰਮਲ ਹੁੰਦਾ ਹੈ, ਪਰ ਕਿਹੋ ਜੀ ਸੇਵਾ ਨਾਲ? ਭਗਤੀ ਭਾਵਨਾ ਨਾਲ ਜਿਹੜੀ ਸੇਵਾ ਕੀਤੀ ਜਾਵੇ। ਹਾਂਜੀ, ਭਗਤੀ ਭਾਵਨਾ ਨਾਲ ਸੇਵਾ ਕਰਦਿਆਂ ਹੋਇਆਂ ਮਨ ਦੀ ਮੈਲ ਲੈਂਦੀ ਹੈ ਤੇ ਮਨ ਨਿਰਮਲ ਹੁੰਦਾ ਹੈ। ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਗੁਰ ਸੇਵਾ ਤੇ ਜਨ ਨਿਰਮਲ ਹੋਏ, ਅੰਤਰ ਨਾਮ ਵਸੈ ਪਤ ਊਤਮ ਹੋਏ। ਭਨਤ ਨਾਨਕ ਸੁਣੋ ਜਨ ਭਾਈ, ਸਤਿਗੁਰ ਸੇਵੋ ਹੋਮੈ ਮਲ ਜਾਈ। ਸਾਧ ਕੀ ਸਚ ਟਹਿਲ ਕਮਾਨੀ, ਤਬ ਹੋਏ ਮਨ ਸ਼ੁੱਧ ਪ੍ਰਾਣੀ। ਸਤਿਗੁਰ ਸੇਵ ਸਰਬ ਫਲ ਪਾਏ, ਜਨਮ ਜਨਮ ਕੀ ਮੈਲ ਮਿਟਾਏ। ਪੰਜਵਾਂ ਨੁਸਖਾ ਹੈ ਮਨ ਦੀ ਮੈਲ ਲਾਵਣ ਦਾ, ਸ਼ਬਦ। ਸ਼ਬਦ ਦੁਆਰਾ ਵੀ ਮਨ ਦੀ ਮੈਲ ਲਾਵਣ ਬਾਬਤ ਗੁਰਬਾਣੀ ਇਉਂ ਉਪਦੇਸ਼ ਕਰਦੀ ਹੈ। ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ। ਸ਼ਬਦ ਰਤੇ ਸੇ ਨਿਰਮਲੇ ਚੱਲੇ ਸਤਿਗੁਰ ਪਾਏ। ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ, ਨਿਰਮਲ ਨਾਮ ਵਸੈ ਮਨ ਆਏ। ਸ਼ਬਦ ਮਨ ਤਾਂ ਨਿਰਮਲ ਹੋਆ, ਹਰ ਵਸਿਆ ਮਨ ਆਈ। ਨਾਨਕ ਇਸ ਮਨ ਕੀ ਮਲ ਇਉਂ ਉਤਰੈ, ਹੋਂ ਮੈਂ ਸ਼ਬਦ ਜਲਾਏ। ਹਮ ਕੁਚਲ ਕੁਚੀਲ ਅਤ ਅਭਿਮਾਨੀ, ਮਿਲ ਸ਼ਬਦੇ ਮੈਲ ਉਤਾਰੀ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤਲਾਏ। ਗੁਰ ਸ਼ਬਦੀ ਮਨ ਨਿਰਮਲ ਹੋਆ, ਚੂਕਾ ਮਨ ਅਭਿਮਾਨ। ਛੇਵਾਂ ਹੈ ਕੀਰਤਨ। ਹਰੀ ਦਾ ਕੀਰਤਨ ਜਾਂ ਜਸ ਗਾਵਣ ਤੇ ਸੁਣਨ ਨਾਲ ਵੀ ਮਨ ਦੀ ਮੈਲ ਲੈ ਜਾਂਦੀ ਹੈ। ਹਾਂਜੀ, ਕੀਰਤਨ ਪਰਮਾਤਮਾ ਦਾ ਜਸ ਗਾਵਣ ਨਾਲ ਜਾਂ ਫਿਰ ਸੁਣਨ ਨਾਲ ਵੀ ਮਨ ਦੀ ਮੈਲ ਲੈ ਜਾਂਦੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹੋਂ ਮੈਂ ਬਿਖ ਫੈਲ। ਹਰ ਗੁਣ ਗਾਵੈ ਹੋਂ ਮੈਂ ਮਲ ਖੋਏ, ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ। ਸਤਵਾਂ ਹੈ ਪ੍ਰੇਮ ਭਾਵਨਾ। ਪ੍ਰੇਮ ਭਾਵਨਾ ਨਾਲ ਮਨ ਦੀ ਮੈਲ ਸੋਖੀ ਲੈ ਜਾਂਦੀ ਹੈ। ਹਾਂਜੀ, ਪ੍ਰੇਮ ਭਾਵਨਾ ਨਾਲ ਵੀ ਮਨ ਦੀ ਮੈਲ ਇਹ ਬੜੀ ਸੋਖੀ ਲੈ ਜਾਂਦੀ ਹੈ। ਮਨ ਤਾਂ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ। ਸੇ ਜਨ ਸੱਚੇ ਨਿਰਮਲੇ, ਜਿਨ ਸਤਿਗੁਰ ਨਾਲ ਪਿਆਰ। ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਨ ਦਹਿਨ ਭਏ ਮਲ। ਸੇ ਜਨ ਨਿਰਮਲ ਜੋ ਹਰ ਲਾਗੇ, ਹਰ ਨਾਮੇ ਧਰੇ ਪਿਆਰ। ਅੱਠਵਾਂ ਸਾਧਨ ਹੈ ਮਨ ਨੂੰ ਮੈਲ ਲਾਵਣ ਦਾ ਨੁਸਖਾ, ਉਹ ਹੈ ਚਰਨ ਧੂੜ। ਗੁਰੂਆਂ ਮਹਾਂਪੁਰਖਾਂ ਅਤੇ ਸੰਤਾਂ ਭਗਤਾਂ ਦੀ ਧੂੜੀ ਨੂੰ ਵੀ ਮਾਇਕੀ ਮੈਲ ਲਾਵਣ ਲਈ ਅਕਸੀਰ ਦੱਸਿਆ ਗਿਆ ਹੈ। ਹਾਂਜੀ, ਗੁਰੂਆਂ ਮਹਾਂਪੁਰਖਾਂ ਤੇ ਸੰਤਾਂ ਭਗਤਾਂ ਦੀ ਧੂੜੀ ਨੂੰ ਵੀ ਮਾਇਕੀ ਮੈਲ ਲਾਵਣ ਲਈ ਅਕਸੀਰ ਦੱਸਿਆ ਗਿਆ ਹੈ ਗੁਰਬਾਣੀ ਵਿੱਚ। ਧੂੜ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਮਾਂਗੋ ਜਨ ਧੂਰ ਪਰਮ ਗਤ ਪਾਵੋ, ਜਨਮ ਜਨਮ ਕੀ ਮੈਲ ਮਿਟਾਵੋ। ਜਨਮ ਜਨਮ ਕੀ ਮਲ ਉਤਰੈ, ਗੁਰ ਧੂੜੀ ਨਾਪੈ। ਸਾਧੂ ਧੂੜ ਪੁਨੀਤ ਕਰੀ, ਮਨ ਕੇ ਵਿਕਾਰ ਮਿਟੈ ਪ੍ਰਭ ਸਿਮਰਤ, ਜਨਮ ਜਨਮ ਕੀ ਮੈਲ ਹਰੀ। ਗੁਰ ਕੀ ਧੂਰ ਕਰੋ ਨਿਤ ਮੱਜਨ, ਕਿਲ ਵਿਖ ਮੈਲ ਉਤਾਰਿਆ। ਸਤਸੰਗਤ ਕੀ ਧੂਰ ਪਰੀ ਉਡਨੇਤਰੀ, ਸਭ ਦੁਰਮਤ ਮੈਲ ਗਵਾਈ। ਸੋ ਪਿੱਛੇ ਅਸੀਂ ਪੜ੍ਹਿਆ ਕਿ ਬਿਮਾਰੀਆਂ ਦੇ ਇਲਾਜ ਲਈ ਚਾਰ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਇੱਕ ਸਿਆਣਾ ਵੈਦ ਹਕੀਮ, ਦੂਸਰਾ ਸਹੀ ਇਲਾਜ, ਤੀਸਰਾ ਪਰਹੇਜ਼ ਅਤੇ ਚੌਥਾ ਬਿਮਾਰੀ ਦੀ ਸ਼ਨਾਖਤ। ਸੋ ਅਸੀਂ ਦੇਖ ਲਿਆ ਮਨ ਦੀਆਂ ਅਤੇ ਹੋਰ ਬਿਮਾਰੀਆਂ ਦੇ ਇਲਾਜ ਲਈ ਸਭ ਤੋਂ ਸਿਆਣਾ ਵੈਦ ਕੌਣ ਹੈ? ਗੁਰਬਾਣੀ। ਤੇ ਸਹੀ ਇਲਾਜ ਵੀ ਦੇਖ ਲਿਆ। ਸਾਧ ਸੰਗਤ, ਨਾਮ ਦਾ ਰੰਗ, ਸਿਮਰਨ ਭਜਨ, ਸੇਵਾ, ਸ਼ਬਦ, ਕੀਰਤਨ, ਪ੍ਰੇਮ ਭਾਵਨਾ ਤੇ ਮਹਾਂਪੁਰਖਾਂ ਸੰਤਾਂ ਦੀ ਚਰਨ ਧੂੜ। ਹੁਣ ਤੀਸਰਾ ਪਰਹੇਜ਼, ਕਿਉਂਕਿ ਜੇ ਦਵਾਈਆਂ ਦੇ ਨਾਲ ਨਾਲ ਦਵਾਈਆਂ ਖਾ ਵੀ ਲਈਏ, ਪਰਹੇਜ਼ ਨਾ ਰੱਖੀਏ, ਬਿਮਾਰੀ ਮੁੜ ਫੁੱਟ ਪੈਂਦੀ ਹੈ। ਸੋ ਜੇ ਮਨ ਦੀ ਮੈਲ ਲਾਉਣ ਲਈ ਇਹ ਸਾਰੇ ਨੁਸਖੇ ਵਰਤ ਵੀ ਰਹੇ ਤੇ ਜੇ ਪਰਹੇਜ਼ ਨਾ ਰੱਖਿਆ ਮਨ ਮੈਲ ਤਾਂ ਹੋਰ ਵਧੇਗੀ। ਸੋ ਤੀਸਰੀ ਚੀਜ਼ ਪਰਹੇਜ਼ ਦੀ ਵੀ ਲੋੜ ਹੈ। ਪਰਹੇਜ਼ ਕੀ ਸੀ? ਸੋ ਕਿਛ ਕਰ ਜਿਤ ਮੈਲ ਨਾ ਲਾਗੇ, ਯਾਨੀ ਦਵਾਈਆਂ ਦੇ ਨਾਲ ਨਾਲ ਅਸੀਂ ਉਹ ਕੰਮ ਵੀ ਨਾ ਕਰੀਏ, ਉਹ ਖਿਆਲ ਨਾ ਸੋਚੀਏ ਜਿਸ ਨਾਲ ਸਾਡੇ ਮਨ ਨੂੰ ਹੋਰ ਮੈਲ ਲੱਗੇ। ਹੁਣ ਚੌਥੀ ਗੱਲ ਹੈ ਮੈਲ ਦੀ ਸ਼ਨਾਖਤ। ਇਲਾਜ ਤਾਂ ਕਰਾਵਾਂਗੇ ਜੇ ਸਾਨੂੰ ਇਹ ਅਹਿਸਾਸ ਹੋਵੇ ਕਿ ਸਾਡਾ ਮਨ ਮੈਲਾ ਹੈ। ਸੋ ਇੱਥੇ ਮਨ ਦੇ ਮੈਲੇ ਤੇ ਨਿਰਮਲ ਹੋਣ ਦਾ ਇੱਕ ਬਿਓਰਾ ਮਹਾਂਪੁਰਖਾਂ ਨੇ ਦਿੱਤਾ ਹੈ ਕਿ ਸਾਡੇ ਮਨ ਦਾ ਛੋਟੀ ਛੋਟੀ ਗੱਲ ਉੱਤੇ ਸ਼ੱਕ ਕਰਨਾ, ਸ਼ਿਕਾਇਤ ਕਰਨੀ, ਨੁਕਤਾਚੀਨੀ ਕਰਨੀ, ਛਿੱਤੇ ਪੈਣਾ, ਰੋਸ ਕਰਨਾ, ਕੁਲਝਣਾ, ਸੜਨਾ ਬਲਣਾ, ਨੱਕ ਚੜਾਉਣਾ, ਮੱਥੇ ਵੱਟ ਪਾਉਣਾ, ਉੱਚਾ ਬੋਲਣਾ, ਕ੍ਰੋਧ ਵਿੱਚ ਆਉਣਾ, ਤਾਨੇ ਮੇਣੇ ਦੇਣੇ, ਧਮਕੀਆਂ ਦੇਣਾ, ਵੈਰ ਵਿਰੋਧ ਕਰਨਾ ਆਦਿ ਵਾਲਾ ਸੁਭਾਅ, ਇਸ ਗੱਲ ਦਾ ਪੱਕਾ ਤੇ ਠੋਸ ਸਬੂਤ ਹੈ ਕਿ ਸਾਡਾ ਮਨ ਮਲੀਨ ਹੈ। ਹਾਂਜੀ, ਇਹ ਜਿੰਨੇ ਵੀ ਔਗੁਣ ਦੱਸੇ ਹਨ, ਜੇ ਇਹਨਾਂ ਵਿੱਚੋਂ ਸਾਡੇ ਵਿੱਚ ਕਿਸੇ ਵੀ ਔਗੁਣ ਦੀ ਲੇਸ਼ ਮਾਤਰ ਅੰਸ਼ ਵੀ ਹੈ ਤਾਂ ਸਮਝ ਲਓ ਸਾਡਾ ਮਨ ਮਲੀਨ ਹੈ। ਫਿਰ ਦੁਹਰਾ ਦੇਈਏ ਕਿ ਸਾਡੇ ਮਨ ਦਾ ਛੋਟੀ ਛੋਟੀ ਗੱਲ ਉੱਤੇ ਸ਼ੱਕ ਕਰਨਾ, ਸ਼ਿਕਾਇਤ ਕਰਨੀ, ਨੁਕਤਾਚੀਨੀ ਕਰਨਾ, ਛਿੱਤੇ ਪੈਣਾ, ਰੋਸ ਕਰਨਾ, ਕੁਲਝਣਾ, ਸੜਨਾ ਬਲਣਾ, ਨੱਕ ਚੜਾਉਣਾ, ਮੱਥੇ ਵੱਟ ਪਾਉਣਾ, ਉੱਚਾ ਬੋਲਣਾ, ਕ੍ਰੋਧ ਵਿੱਚ ਆਉਣਾ, ਤਾਨੇ ਮੇਣੇ ਦੇਣੇ, ਧਮਕੀਆਂ ਦੇਣੀਆਂ, ਵੈਰ ਵਿਰੋਧ ਕਰਨਾ ਆਦਿ ਵਾਲਾ ਸੁਭਾਅ, ਇਸ ਗੱਲ ਦਾ ਪੱਕਾ ਤੇ ਠੋਸ ਸਬੂਤ ਹੈ ਕਿ ਸਾਡਾ ਮਨ ਮਲੀਨ ਹੈ। ਤੇ ਐਸੀ ਤੀਬਰ ਤੇ ਗੂੜੀ ਮਲੀਨਤਾ ਦਾ ਸਾਡੇ ਖਿਆਲਾਂ, ਸੋਚਣੀ, ਸੁਭਾਅ ਤੇ ਵਰਤ ਵਰਤਾਰੇ ਅਥਵਾ ਜੀਵਨ ਦੇ ਹਰ ਪੱਖ ਵਿੱਚ ਹੀ ਸਹਿਜ ਸੁਭਾਏ ਪ੍ਰਗਟਾਵਾ ਆਉਂਦਾ ਹੈ। ਇਹ ਸਾਰੇ ਮਾਇਕੀ ਔਗਣ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਉਤਪੰਨ ਆਉਂਦੇ ਹਨ। ਇਸ ਲਈ ਇਹ ਸਾਰੇ ਔਗਣ ਮਾਇਕੀ ਰੰਗਤ ਵਾਲੇ ਅਥਵਾ ਮਲੀਨ ਆਉਂਦੇ ਹਨ। ਇਸ ਦੇ ਉਲਟ ਸਹਿਨਸ਼ੀਲਤਾ, ਦਇਆ, ਖਿਮਾ, ਪਿਆਰ, ਖੇੜਾ, ਮਿੱਠਾ ਬੋਲਣਾ, ਬੁਰੇ ਨਾਲ ਭਲਾ ਕਰਨਾ, ਦੇਖ ਕੇ ਅਣਡਿੱਠ ਕਰਨਾ, ਮੈਤਰੀ ਭਾਓ, ਸੇਵਾ ਭਾਓ, ਆਪਾ ਵਾਰਨਾ ਆਦਿ ਵਾਲਾ ਇਹ ਦੈਵੀ ਸੁਭਾਅ ਸਾਡੇ ਮਨ ਅਥਵਾ ਅੰਤਸ਼ਕਰਨ ਦੇ ਨਿਰਮਲ ਤੇ ਮੈਲਹੀਣ ਹੋਣ ਦੀ ਪ੍ਰਤੱਖ ਨਿਸ਼ਾਨੀ ਅਤੇ ਪ੍ਰਮਾਣ ਹੈ। ਹਾਂਜੀ, ਇਹ ਸਾਰੇ ਗੁਣਾਂ ਵਾਲਾ ਜੀਵਨ ਜਿਸ ਵਿੱਚੋਂ ਪ੍ਰਗਟ ਆਉਂਦੇ ਹਨ, ਸਮਝ ਲਓ ਅੰਤਸ਼ਕਰਨ ਸਾਫ਼ ਹੈ। ਸਹਿਨਸ਼ੀਲਤਾ, ਦਇਆ, ਖਿਮਾ, ਪਿਆਰ, ਖੇੜਾ, ਮਿੱਠਾ ਬੋਲਣਾ, ਬੁਰੇ ਨਾਲ ਵੀ ਭਲਾ ਕਰਨਾ, ਦੇਖ ਕੇ ਅਣਡਿੱਠ ਕਰਨਾ, ਮੈਤਰੀ ਭਾਵ, ਸੇਵਾ ਭਾਵ ਤੇ ਆਪਾ ਵਾਰਨਾ ਆਦਿ ਵਾਲਾ ਦੈਵੀ ਸੁਭਾਅ ਇਹ ਸਾਡੇ ਮਨ ਅਥਵਾ ਅੰਤਸ਼ਕਰਨ ਦੇ ਨਿਰਮਲ ਤੇ ਮੈਲਹੀਣ ਹੋਣ ਦੀ ਪ੍ਰਤੱਖ ਨਿਸ਼ਾਨੀ ਅਥਵਾ ਪ੍ਰਮਾਣ ਹੈ, ਕਿਉਂਕਿ ਇਹਨਾਂ ਸਾਰਿਆਂ ਦੈਵੀ ਗੁਣਾਂ ਦਾ ਸੋਮਾ ਅਕਾਲ ਪੁਰਖ ਹੈ ਜੋ ਕਿ ਖੁਦ ਮੈਲਹੀਣ ਅਤੇ ਸਦਾ ਨਿਰਮਲ ਹੈ। ਗੁਰਬਾਣੀ ਵਿਚਾਰ, ਲੇਖ ਨੰਬਰ 37, ਸੋ ਕਿਛ ਕਰ ਜਿਤ ਮੈਲ ਨਾ ਲਾਗੇ ਭਾਗ ਤੀਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।